ਸਤਿ ਸੰਗਤ ਜੀ, ਪਿਆਰ ਨਾਲ ਕਹਿਣਾ, ਸਤਿ ਸੰਗਤ, ਕਰੀਬ 2 ਸਾਲਾਂ ਬਾਅਦ ਪਟਿਆਲੇ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ ਹੈ ਔਰ ਬਹੁਤ ਖੁਸ਼ੀ ਹਾਸਿਲ ਹੋ ਰਹੀ ਹੈ। ਇਸ ਵਿਸ਼ਾਲ ਰੂਪ ਵਿੱਚ ਆਪ ਸਾਰੇ ਮਿਲ ਬੈਠ ਕੇ ਇਸ ਅਕਾਲ ਪੁਰਖ ਨਿਰੰਕਾਰ ਦਾ ਗੁਣਗਾਨ ਕਰ ਰਹੇ ਹੋ ਔਰ ਇਸੇ ਦੀ ਮਹਿਮਾ ਦੇ ਨਾਲ ਨਾਲ ਇਸੇ ਅੱਗੇ ਅਰਦਾਸ ਪ੍ਰਾਰਥਨਾ ਵੀ ਕੀਤੀ ਜਾ ਰਹੀ ਹੈ। ਸਾਰੇ ਸੰਸਾਰ ਦੇ ਭਲਾਈ ਦੇ ਰੂਪ ਵਿੱਚ ਹਰ ਇਨਸਾਨ ਦਾ ਕਲਿਆਣ ਹੋਵੇ, ਹਰ ਜਗ੍ਹਾ 'ਤੇ ਸ਼ਾਂਤੀ ਔਰ ਅਮਨ ਹੋਵੇ। ਸਾਰੇ ਮਿਲਵਰਤਨ ਦੇ ਭਾਵ ਦੇ ਨਾਲ ਯੁਕਤ ਹੋ ਕੇ ਇਸ ਜੀਵਨ ਦੇ ਸਫ਼ਰ ਨੂੰ ਸੁਖੈਨ ਬਣਾ ਲਣ, ਐਸੀਆਂ ਪ੍ਰਾਰਥਨਾਵਾਂ ਵੀ ਇਸੇ ਦਾਤਾਰ ਦੇ ਅੱਗੇ ਕੀਤੀਆਂ ਗਈਆਂ। ਗੀਤ, ਕਵਿਤਾ, ਵਿਖਿਆਨ, ਹਿੰਦੀ, ਪੰਜਾਬੀ ਔਰ ਭੋਜਪੁਰੀ ਭਾਸ਼ਾ ਜਾਂ ਕੋਈ ਵੀ ਭਾਸ਼ਾ ਹੋਵੇ, ਮਹਾਂਪੁਰਸ਼ਾਂ ਨੇ ਆਪਣੀ ਰਸਨਾ ਰਾਹੀਂ ਇਹਨਾਂ ਪਹਿਲੂਆਂ ਦੇ ਉੱਤੇ ਹੀ ਰੋਸ਼ਨੀ ਪਾਈ, ਕਿਉਂਕਿ ਇਹਨਾਂ ਪਹਿਲੂਆਂ ਦੀ ਅਹਿਮੀਅਤ ਯੁੱਗਾਂ ਯੁੱਗਾਂ ਤੋਂ ਮੰਨੀ ਗਈ ਹੈ। ਭਾਵੇਂ ਸਤਯੁੱਗ ਹੋਵੇ, ਤ੍ਰੇਤਾ ਹੋਵੇ, ਦੁਆਪਰ ਹੋਵੇ, ਕਲਯੁੱਗ ਹੋਵੇ, ਭਾਵੇਂ ਅਸੀਂ ਉਸ ਦੌਰ ਦੀ ਗੱਲ ਕਰੀਏ ਜਦੋਂ ਭਗਤ ਪ੍ਰਹਿਲਾਦ, ਅਸੀਂ ਔਰ ਉਸ ਦੌਰ ਦੀ ਗੱਲ ਕਰੀਏ ਤ੍ਰੇਤਾ ਦੀ ਜਦ ਭਗਵਾਨ ਰਾਮ ਨੇ ਇਸ ਧਰਤੀ 'ਤੇ ਇਹੀ ਸੰਦੇਸ਼ ਦਿੱਤਾ, ਜਾਂ ਫਿਰ ਅਸੀਂ ਦੁਆਪਰ ਦੀ ਗੱਲ ਕਰੀਏ ਭਗਵਾਨ ਕ੍ਰਿਸ਼ਨ ਦਾ ਅਮਰ ਸੰਦੇਸ਼ ਗੀਤਾ ਦੇ ਰੂਪ ਵਿੱਚ ਇਹਨਾਂ ਪਹਿਲੂਆਂ ਉੱਤੇ ਹੀ ਰੋਸ਼ਨੀ ਪਾ ਰਿਹਾ ਹੈ, ਔਰ ਜਾਂ ਫਿਰ ਅਸੀਂ ਹਜ਼ਰਤ ਈਸਾ ਮਸੀਹ ਜੀ ਦੀ ਗੱਲ ਕਰੀਏ, ਉਹਨਾਂ ਦੀ ਵੀ ਸਿੱਖਿਆ ਬਾਈਬਲ ਦੇ ਰੂਪ ਵਿੱਚ ਇਸੇ ਪਾਸੇ ਹੀ ਸਾਨੂੰ ਪ੍ਰੇਰਿਤ ਕਰ ਰਹੀ ਹੈ। ਔਰ ਅਗਰ ਹਜ਼ਰਤ ਮੁਹੰਮਦ ਸਾਹਿਬ ਦੇ ਵੀ ਸਿੱਖਿਆਵਾਂ ਵੱਲ ਝਾਤ ਮਾਰਦੇ ਹਾਂ, ਉੱਥੇ ਵੀ ਇੱਕ ਪਿਆਰ ਖਲੂਸ ਦੀ ਹੀ ਗੱਲ ਕੀਤੀ ਗਈ ਹੈ, ਜਾਂ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ, ਉਹਨਾਂ ਨੇ ਵੀ ਹਰ ਸੁੱਤੇ ਹੋਏ ਇਨਸਾਨ ਨੂੰ ਜਗਾਉਣ ਦੇ ਯਤਨ ਕੀਤੇ, ਜੋ ਮਨਾਂ ਦੇ ਵਿੱਚ ਇਨਸਾਨਾਂ ਦੇ ਭਰਮ ਪਲ ਰਹੇ ਹਨ ਉਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਦਿਨ ਰਾਤ ਇੱਕ ਉਪਕਾਰ ਹੀ ਕੀਤਾ ਸਾਰੇ ਜਗਤ ਦੇ ਉੱਤੇ, ਸਾਰੇ ਸੰਸਾਰ ਦੇ ਉੱਤੇ। ਹੋਰ ਵੀ ਅਨੇਕਾਂ ਰੂਪ ਸਮੇਂ ਸਮੇਂ 'ਤੇ ਇਸ ਧਰਤੀ 'ਤੇ ਅਵਤਰਿਤ ਹੁੰਦੇ ਆਏ ਹਨ। ਕਬੀਰ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਫਰੀਦ ਜੀ ਦੇ ਸ਼ਲੋਕ ਅਸੀਂ ਪੜ੍ਹਦੇ ਹਾਂ, ਇਸੇ ਤਰ੍ਹਾਂ ਦੇ ਨਾਲ ਮੀਰਾ ਬਾਈ ਜਾਂ ਫਿਰ ਅਸੀਂ ਬੁੱਲੇ ਸ਼ਾਹ ਜੀ ਦੇ ਬਚਨ ਸੁਣਦੇ ਪੜ੍ਹਦੇ ਹਾਂ। ਅਨੇਕਾਂ ਐਸੇ ਸੂਫੀ ਸੰਤ ਹੋਏ ਹਨ ਜਿਨ੍ਹਾਂ ਨੇ ਆਪਣੇ ਆਪਣੇ ਲਹਿਜ਼ੇ, ਆਪਣੇ ਆਪਣੇ ਢੰਗ ਦੇ ਨਾਲ ਇਹੀ ਕੋਸ਼ਿਸ਼ ਕੀਤੀ ਕਿ ਇਨਸਾਨਾਂ ਦੇ ਮਨਾਂ ਵਿੱਚ ਇੱਕ ਗੱਲ ਘਰ ਘਰ ਜਾਵੇ। ਹੋਰ ਵੀ ਅਨੇਕਾਂ ਭਾਸ਼ਾਵਾਂ ਦੇ ਵਿੱਚ ਮਹਾਂਪੁਰਸ਼ਾਂ ਨੇ, ਅਗਰ ਸਾਊਥ ਇੰਡੀਆ ਚਲੇ ਜਾਈਏ ਉੱਥੇ ਬਤੰਨਾ ਜੀ, ਬੈਮੰਨਾ ਜੀ, ਹੋਰ ਇਸ ਤਰ੍ਹਾਂ ਦੇ ਅਨੇਕਾਂ ਸੰਤ ਹਨ, ਤਿਆਗਰਾਜ ਜੀ, ਅਗਰ ਅਸੀਂ ਉੜੀਸਾ ਵੱਲ ਚਲੇ ਜਾਂਦੇ ਹਾਂ ਉੱਥੇ ਪੰਜ ਸਖਾ, ਮਹਾਰਾਸ਼ਟਰ ਚਲੇ ਜਾਂਦੇ ਹਾਂ ਉੱਥੇ ਤੁਕਾਰਾਮ ਜੀ, ਨਾਮਦੇਵ ਜੀ, ਸੰਤ ਗਿਆਨੇਸ਼ਵਰ ਜੀ, ਇਸੇ ਤਰ੍ਹਾਂ ਦੇ ਨਾਲ ਭਾਸ਼ਾਵਾਂ ਭਿੰਨ ਭਿੰਨ ਰੂਪ, ਭਿੰਨ ਭਿੰਨ ਸਮੇਂ, ਅਲੱਗ ਅਲੱਗ, ਲੇਕਿਨ ਕਿਉਂਕਿ ਇਹ ਯੂਨੀਵਰਸਲ ਟਰੂਥ ਹੈ, ਇਹ ਕਿਸੇ ਕਾਲ ਨਾਲ ਬੰਨ੍ਹੀ ਹੋਈ ਨਹੀਂ ਹੈ, ਕਿਸੇ ਇੱਕ ਤਕਬੇ ਨਾਲ ਇਹ ਜੁੜੀ ਹੋਈ ਨਹੀਂ ਹੈ, ਇਹ ਹਰ ਕਿਸੇ 'ਤੇ ਲਾਗੂ ਹੁੰਦੀ ਹੈ। ਇਸ ਲਈ ਸੰਤਾਂ ਮਹਾਤਮਾਵਾਂ, ਗੁਰੂ ਪੀਰ ਪੈਗੰਬਰਾਂ ਦਾ ਸੰਦੇਸ਼ ਯੂਨੀਵਰਸਲ ਹੀ ਹੋਇਆ ਕਰਦਾ ਹੈ। ਉਹ ਥਾਂ ਨਾਲ ਨਹੀਂ ਬਣਿਆ ਹੋਇਆ, ਉਹ ਕਾਲ ਨਾਲ ਨਹੀਂ ਬਣਿਆ ਹੋਇਆ, ਉਹ ਕਿਸੇ ਟੋਪੀ ਜਾਂ ਪਗੜੀ ਨਾਲ ਨਹੀਂ ਬਣਿਆ ਹੋਇਆ ਹੈ, ਉਹ ਔਰਤ ਤੱਕ ਸੀਮਿਤ ਜਾਂ ਮਰਦ ਤੱਕ ਸੀਮਿਤ ਨਹੀਂ ਹੈ, ਉਹ ਬਜ਼ੁਰਗ ਜਾਂ ਜਵਾਨ ਜਾਂ ਬੱਚੇ ਤੱਕ ਸੀਮਿਤ ਨਹੀਂ ਹੈ। ਕਿਸੇ ਮੁਲਕ ਦਾ ਵਾਸੀ ਹੋਵੇ, ਹਰ ਇਨਸਾਨ ਨੂੰ ਇਹ ਪੈਗਾਮ ਹਨ, ਇਹ ਸਰਬ ਸਾਂਝੀ ਮਹਾਂਪੁਰਸ਼ਾਂ ਦੀ ਬਾਣੀ, ਇਹ ਇਸੇ ਨੂੰ ਹੀ ਪੁਕਾਰ ਪੁਕਾਰ ਕੇ ਇਨਸਾਨਾਂ ਦਾ ਮਿਆਰ ਨੂੰ ਉੱਚਾ ਕਰਨ ਦੇ ਲਈ ਇਹ ਯਤਨ ਹੁੰਦੇ ਆਏ ਹਨ। ਔਰ ਜਿਨ੍ਹਾਂ ਨੇ ਇਸ ਪਾਸੇ ਕੰਨ ਧਰੇ, ਜਿਨ੍ਹਾਂ ਨੇ ਇਸ ਨੂੰ ਅਹਿਮੀਅਤ ਦਿੱਤੀ ਔਰ ਇਸ ਪਾਸੇ ਆਪਣੇ ਕਦਮ ਵਧਾ ਲਏ, ਉਹਨਾਂ ਨੇ ਹੀ ਆਪਣਾ ਉਧਾਰ ਕੀਤਾ, ਆਪਣੇ ਆਪ ਨੂੰ ਵੀ ਰੋਸ਼ਨ ਕੀਤਾ, ਹੋਰਨਾਂ ਦੇ ਜੀਵਨ ਵਿੱਚੋਂ ਵੀ ਹਨੇਰਾ ਕੱਢ ਕੇ ਉਜਾਲੇ ਦਾ ਸਥਾਪਨ ਕੀਤਾ। ਉਹਨਾਂ ਦੀ ਹੀ ਮਹਿਮਾ ਯੁਗਾਂ ਯੁਗਾਂ ਤੋਂ ਗਾਈ ਜਾ ਰਹੀ ਹੈ, ਹਰੀ ਦੀ ਦਰਗਾਹ ਦੇ ਵਿੱਚ ਉਹਨਾਂ ਦੀ ਹੀ ਪ੍ਰਵਾਨਗੀ ਮੰਨੀ ਗਈ ਹੈ, ਉਹਨਾਂ ਦੀ ਨਹੀਂ ਜਿਹੜੇ ਇਸ ਸੱਚ ਤੋਂ ਦੂਰ ਰਹਿ ਕੇ ਹਨੇਰਾ ਹੀ ਢੋਂਦੇ ਰਹੇ, ਗਫਲਤ ਦੀ ਨੀਂਦ ਵਿੱਚ ਸੁੱਤੇ ਰਹੇ, ਭੇਦਭਾਵ ਕਰਦੇ ਰਹੇ, ਵੈਰ ਕਦੂਰਤ ਈਰਸ਼ਾ ਦੇ ਨਾਲ ਸੜਦੇ ਅਤੇ ਸਾੜਦੇ ਰਹੇ। ਉਹਨਾਂ ਦੀ ਪ੍ਰਵਾਨਗੀ ਹਰੀ ਦੀ ਦਰਗਾਹ ਦੇ ਵਿੱਚ ਕਦੇ ਨਹੀਂ ਮੰਨੀ ਗਈ ਹੈ, ਲੇਕਿਨ ਇਨਸਾਨ ਸੋਚਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਦੇ ਕਰਮ ਕਰਕੇ ਫਿਰ ਵੀ ਹਰੀ ਦੇ ਅੱਗੇ ਮੇਰੀ ਪ੍ਰਵਾਨਗੀ ਹੈ, ਦਰਗਾਹ ਦੇ ਉੱਤੇ ਮੇਰਾ ਇੱਕ ਰੁਤਬਾ ਉੱਚਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਇਨਸਾਨਾਂ ਦੇ ਮਨਾਂ ਵਿੱਚ ਭਰੀਆਂ ਜਾਂਦੀਆਂ ਹਨ, ਇਹ ਕਹਿ ਕੇ ਕਿ ਧਰਮ ਦਾ ਉੱਤਮ ਕੰਮ ਹੈ, ਮਜ਼ਹਬ ਇਸ ਨਾਲ ਉੱਚਾ ਹੋ ਜਾਂਦਾ ਹੈ। ਜਿਤਨੇ ਮਰਜ਼ੀ ਕਤਲੋ ਗਾਰਤ ਜ਼ੁਲਮੋ ਸਿਤਮ ਕਰਦੇ ਰਹੋ, ਅੱਲਾਹ ਦੇ ਕਰੀਬ ਹੋਵੋਗੇ, ਮਾਲਿਕ ਤੁਹਾਨੂੰ ਆਪਣੇ ਨਾਲ ਬਿਠਾਏਗਾ। ਤੋ ਹਜ਼ਰਤ ਈਸਾ ਮਸੀਹ ਜੀ ਨੇ ਵੀ ਇਹੀ ਕਿਹਾ ਕਿ ਭੁੱਲ ਜਾਓ ਅਗਰ ਇਹ ਗੱਲ ਇਸ ਤਰ੍ਹਾਂ ਦੀ ਸੋਚ ਰੱਖਦੇ ਹੋ, ਇਸ ਤਰ੍ਹਾਂ ਦੇ ਨਾਲ ਪਰਮਾਤਮਾ ਤੁਹਾਨੂੰ ਅਪਣਾਏਗਾ ਨਹੀਂ। ਅਗਰ ਤੁਸੀਂ ਇਸ ਤਰ੍ਹਾਂ ਦੇ ਨਾਲ ਜਾਗ੍ਰਿਤੀ ਪ੍ਰਾਪਤ ਨਾ ਕਰਕੇ ਇੱਕ ਐਸੇ ਦਿਵਯ ਗੁਣਾਂ ਨਾਲ ਯੁਕਤ ਨਹੀਂ ਹੁੰਦੇ, ਇੱਕ ਆਪਣਾ ਇਨਸਾਨੀ ਵਜੂਦ ਸਹੀ ਮਾਇਨਿਆਂ ਦੇ ਵਿੱਚ ਕਾਇਮ ਨਹੀਂ ਕਰਦੇ, ਉਦੋਂ ਤੱਕ ਤੁਹਾਡੀ ਕੋਈ ਪ੍ਰਵਾਨਗੀ ਹੋਣ ਵਾਲੀ ਨਹੀਂ ਹੈ। ਔਰ ਇਸੇ ਲਈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਜਿਉਂ ਮੱਥੇ ਮਧਾਣੀਆਂ ਤਿਉਂ ਮੱਥੇ ਧਰਮ ਰਾਏ, ਇਸ ਤਰ੍ਹਾਂ ਦੀ ਹਾਲਤ ਦੱਸੀ ਗਈ ਹੈ ਉਹਨਾਂ ਦੀ। ਔਰ ਦੂਸਰੇ ਪਾਸੇ ਜਿਨ੍ਹਾਂ ਨੇ ਸੁਣ ਕੇ ਮੰਨਿਆ ਔਰ ਉਸ ਨੂੰ ਪ੍ਰਵਾਨ ਚੜ੍ਹਾਇਆ ਅਮਲ ਦਾ ਰੂਪ ਦੇ ਕੇ, ਉਹਨਾਂ ਬਾਰੇ ਕਿਹਾ ਗਿਆ ਕਿ ਇੱਥੇ ਮਿਲਣ ਵਡਿਆਈਆਂ ਦਰਗੇ ਮੋਕਸ਼ ਦੁਆਰ, ਕਿ ਇੱਥੇ ਵੀ ਵਡਿਆਈ ਔਰ ਅੱਗੇ ਵੀ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੇ ਇਹ ਸੰਦੇਸ਼ ਅਤੇ ਇਹ ਪੈਗਾਮ ਇਹ ਯੁਗਾਂ ਯੁਗਾਂ ਤੋਂ ਦਿੱਤੇ ਹਨ ਕਿ ਹੇ ਇਨਸਾਨੋ, ਆਪਣੇ ਮਾਲਿਕ ਖਾਲਿਕ ਨੂੰ ਜਾਣੋ। ਇਹ ਜਿਹੜਾ ਅਕਾਲ ਪੁਰਖ ਜ਼ਮੀਂ ਜਮਾ ਕੇ ਵਿਖੇ ਸਮਸਤ ਇੱਕ ਜੋਤ ਜਿਹਦੇ ਬਾਰੇ ਕਿਹਾ ਗਿਆ ਹੈ, ਜਿਸ ਦੇ ਬਾਰੇ ਕਿਹਾ ਗਿਆ ਹੈ ਕਿ ਜਲਸਤ ਹੋਈ ਥਲਸਤ ਹੋਈ, ਕਿ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਨਹਾਰ, ਕਿ ਸਵਾਮੀ ਜਿਹੜਾ ਕਿ ਜਲ ਥਲ ਵਿੱਚ ਸਮਾਇਆ ਹੋਇਆ ਹੈ, ਜ਼ਰੇ ਜ਼ਰੇ ਦੇ ਵਿੱਚ ਹੈ, ਜ਼ਮੀਨ ਜ਼ਮਾਂ ਦੇ ਵਿੱਚ ਹੈ, ਜਿਸ ਦਾ ਆਦ ਨਹੀਂ, ਜਿਸ ਦਾ ਮੱਧ ਨਹੀਂ, ਜਿਸ ਦਾ ਅੰਤ ਨਹੀਂ ਹੈ। ਤੋ ਐਸੇ ਮਾਲਿਕ ਨਿਰਾਕਾਰ ਅਕਾਲ ਪੁਰਖ ਨੂੰ ਜਾਣਨਾ ਇਹ ਤੇਰਾ ਸਭ ਤੋਂ ਪਹਿਲਾ ਕਰਮ ਹੈ। ਇਸ ਜਨਮ ਨੂੰ ਪਾ ਕੇ ਆਪਣੇ ਮਾਲਿਕ ਨੂੰ ਜਾਣਨਾ ਔਰ ਇਸ ਦੇ ਨਾਲ ਆਪਣੀ ਨਜ਼ਦੀਕਤ ਸਥਾਪਿਤ ਕਰਨੀ। ਤੋ ਇਹ ਮਹਾਂਪੁਰਸ਼ਾਂ ਨੇ ਇਹ ਇੱਕ ਸੰਦੇਸ਼ ਦਿੱਤਾ ਹੈ ਕਿ ਇਸ ਇਨਸਾਨੀ ਜਾਮੇ ਨੂੰ ਦੋ ਢੰਗ ਨਾਲ ਤੂੰ ਇਸ ਦੀ ਕੀਮਤ ਪਾ ਸਕਦਾ ਹੈ। ਪਹਿਲਾ ਕਿ ਤੂੰ ਆਪਣੇ ਮਾਲਿਕ ਨੂੰ ਜਾਣ, ਇਹ ਜਿਹੜਾ ਅਜਨਮਿਆ ਹੈ, ਜਿਹੜਾ ਕਿ ਖੰਡਿਤ ਨਹੀਂ ਹੋ ਸਕਦਾ ਹੈ, ਜੋ ਅੱਗ ਨਾਲ ਸੜਦਾ ਨਹੀਂ ਹੈ, ਜੋ ਪਾਣੀ ਨਾਲ ਭਿੱਜਦਾ ਨਹੀਂ ਹੈ, ਜੋ ਪ੍ਰਲੈ ਨਾਲ ਪ੍ਰਲੈ ਨਹੀਂ ਹੈ, ਉਤਪੰਨ ਦੇ ਨਾਲ ਉਤਪੰਨ ਨਹੀਂ ਹੈ। ਤੋ ਐਸੇ ਪਰਮ ਅਸਥਿਤ ਨੂੰ ਜਾਣ ਔਰ ਤਾਂ ਹੀ ਤੇਰੇ ਇਸ ਜਨਮ ਦੀ ਕੀਮਤ ਪਏਗੀ। ਇਹ ਤਾਂ ਇੱਕ ਪਹਿਲਾ ਇੱਕ ਪੱਖ, ਪਹਿਲਾ ਢੰਗ ਜੀਵਨ ਦਾ ਮੁੱਲ ਪਾਉਣ ਲਈ। ਔਰ ਦੂਸਰਾ ਫਿਰ ਇਸ ਤੋਂ ਬਾਅਦ ਕਿ ਤੇਰੇ ਜੀਵਨ ਦੀ ਚਾਲ ਉਹ ਫਿਰ ਇਸੇ ਉਜਾਲੇ ਦੇ ਤਹਿਤ ਹੋਵੇ, ਯਾਨੀ ਕਿ ਪਿਆਰ, ਮਿਲਵਰਤਨ, ਨਿਮਰਤਾ, ਸਬਰ, ਸੰਤੋਖ, ਐਸੀਆਂ ਭਾਵਨਾਵਾਂ ਨਾਲ ਯੁਕਤ ਹੋ ਕੇ ਸਫ਼ਰ ਨੂੰ ਤੈਅ ਕਰ ਤਾਂ ਕਿ ਤੇਰਾ ਇਨਸਾਨੀ ਜਿਹੜਾ ਵਜੂਦ ਹੈ ਉਹ ਸਹੀ ਰੂਪ ਪ੍ਰਾਪਤ ਕਰੇ। ਤੋ ਦੋਨੋਂ ਢੰਗਾਂ ਦੇ ਨਾਲ ਇਸ ਜਾਮੇ ਦੀ ਕੀਮਤ ਪਾਈ ਜਾ ਸਕਦੀ ਹੈ। ਔਰ ਲੋਕ ਔਰ ਪਰਲੋਕ ਇਸੇ ਦੇ ਕਾਰਨ ਸੁਹੇਲਾ ਹੁੰਦਾ ਹੈ, ਇਸੇ ਦੇ ਕਾਰਨ ਇਹ ਸਾਡਾ ਸੰਸਾਰ ਦੇ ਵਿੱਚ ਆਇਆ ਸਫਲ ਹੁੰਦਾ ਹੈ ਔਰ ਅਸੀਂ ਸੁਰਖਰੂ ਹੋ ਕੇ ਇਸ ਸੰਸਾਰ ਤੋਂ ਰੁਖਸਤ ਹੁੰਦੇ ਹਾਂ। ਬੋਝ ਜਨਮਾਂ ਜਨਮਾਂ ਦੇ ਅਸੀਂ ਲਾ ਸਕਦੇ ਹਾਂ ਕਿ ਅਸੀਂ ਇਹੀ ਬੋਝ ਹਮੇਸ਼ਾ ਹੀ ਢੋਈ ਜਾਣਾ ਹੈ। ਸੁਨਹਿਰੀ ਅਵਸਰ ਮਾਲਕ ਨੇ ਸਾਨੂੰ ਬਖਸ਼ਿਆ ਹੈ, ਇਸ ਬੋਝ ਨੂੰ ਉਤਾਰਨ ਦਾ ਵਕਤ ਹੈ, ਇਸ ਨੂੰ ਅਜਾਇਆ ਨਹੀਂ ਕਰਨਾ ਹੈ, ਇਸ ਨੂੰ ਵਿਅਰਥ ਨਹੀਂ ਗਵਾਉਣਾ ਹੈ। ਤੋ ਇਸੇ ਲਈ ਸੰਤਾਂ ਮਹਾਤਮਾਵਾਂ ਨੇ ਇਨਸਾਨਾਂ ਦੇ ਉਪਕਾਰ ਦੇ ਲਈ, ਇਹਨਾਂ ਦੇ ਕਲਿਆਣ ਲਈ ਹੀ ਇਹ ਸੰਦੇਸ਼ ਦਿੱਤੇ ਹਨ, ਇਹ ਉਪਕਾਰ ਕੀਤੇ ਹਨ। ਉਹਨਾਂ ਦਾ ਤਾਂ ਆਪਣਾ ਸਰੀ ਗਿਆ ਸੀ, ਉਹਨਾਂ ਦਾ ਤਾਂ ਕਲਿਆਣ ਹੋ ਹੀ ਗਿਆ ਸੀ, ਉਹ ਤਾਂ ਉਜਾਲੇ ਵਿੱਚ ਸਥਿਤ ਹੈ ਹੀ ਸਨ। ਤੋ ਇਹ ਜਿਤਨੇ ਕੁਛ ਵੀ ਉਹਨਾਂ ਨੇ ਉਪਰਾਲੇ ਕੀਤੇ ਔਰ ਇਤਨੇ ਜ਼ੁਲਮ ਸਿਤਮ ਵੀ ਸਹੇ, ਸਮਾਜ ਦੇ ਸੰਸਾਰ ਦੇ ਪਤਾ ਨਹੀਂ ਕਿੰਨੇ ਤਾਣੇ ਮਿਹਣੇ ਸਹੇ, ਪਤਾ ਨਹੀਂ ਕਿਤਨੇ ਯਾਤਨਾਵਾਂ ਉਹਨਾਂ ਨੂੰ ਦਿੱਤੀਆਂ ਗਈਆਂ, ਉਹਨਾਂ ਦੇ ਵਿੱਚ ਦਿਲਾਂ ਦੇ ਵਿੱਚ ਕੇਵਲ ਔਰ ਕੇਵਲ ਇਨਸਾਨ ਦੇ ਪ੍ਰਤੀ ਦਰਦ ਸੀ ਕਿ ਕਿਉਂ ਆਪਣੇ ਅਮੋਲਕ ਜਨਮ ਨੂੰ ਵਿਅਰਥ ਗਵਾ ਰਹੇ ਹਨ। ਕੇਵਲ ਇੰਨਾ ਹੀ ਉਹਨਾਂ ਦੇ ਮਨ ਦਾ ਭਾਵ ਰਿਹਾ ਹੈ, ਵਰਨਾ ਅਸੀਂ ਕਹਿ ਸਕਦੇ ਹਾਂ ਕਿ ਚਲੋ ਮੇਰੀ ਤਾਂ ਗੱਲ ਬਣ ਗਈ ਹੈ, ਦੂਸਰਾ ਡੁੱਬਦਾ ਹੈ ਤਾਂ ਡੁੱਬਦਾ ਰਹੇ, ਮੈਂ ਕੀ ਲੈਣਾ ਦੇਣਾ ਹੈ। ਲੇਕਿਨ ਉਹਨਾਂ ਨੇ ਜ਼ੁਲਮ ਸਹਿ ਕੇ ਵੀ ਇਨਸਾਨਾਂ ਦਾ ਭਲਾ ਹੀ ਸੋਚਿਆ ਔਰ ਕੀਤਾ ਕਿ ਕਿਸੇ ਤਰੀਕੇ ਦੇ ਨਾਲ ਵੀ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠ ਜਾਵੇ ਕਿ ਸੰਸਾਰ ਜਿਸ ਨੂੰ ਇਤਨੀ ਮਹੱਤਤਾ ਦਿੱਤੇ ਚਲੇ ਜਾ ਰਹੇ ਹਨ, ਇਹ ਸਰੀਰਾਂ ਨੂੰ ਔਰ ਮਾਇਆ ਨੂੰ ਔਰ ਸਾਰੇ ਸਿਲਸਿਲਿਆਂ ਨੂੰ ਇਤਨੀ ਵਿਸ਼ੇਸ਼ਤਾ ਦਿੱਤੇ ਚਲੇ ਜਾ ਰਹੇ ਹਨ, ਭੁੱਲ ਬੈਠੇ ਹਨ, ਆਪਣੇ ਮਾਲਕ ਨੂੰ ਭੁੱਲ ਗਏ ਹਨ ਕਿ ਇਹਨਾਂ ਨੇ ਇਸ ਜਨਮ ਨੂੰ ਪਾ ਕੇ ਸਭ ਤੋਂ ਪਹਿਲਾਂ ਕਰਮ ਕੀ ਕਰਨਾ ਸੀ। ਐਸਾ ਮਾਇਆ ਦਾ ਪਰਦਾ ਇਹਨਾਂ ਦੇ ਉੱਤੇ ਛਾਇਆ ਹੋਇਆ ਹੈ। ਤੋ ਇਸੇ ਤਰ੍ਹਾਂ ਦੇ ਨਾਲ, ਇਸ ਤਰ੍ਹਾਂ ਦੇ ਨਾਲ ਇਨਸਾਨਾਂ ਨੂੰ ਆਪਣੇ ਤੱਕ ਹੀ ਛੱਡ ਦਿੰਦੇ, ਲੇਕਿਨ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਇਹ ਗੱਲ ਦੱਸੀ ਕਿ ਮਾਲਕ ਨਿਰਾਕਾਰ ਇਸ ਦਾ ਅੰਸ਼ ਆਤਮਾ ਹਰ ਘੱਟ ਵਿੱਚ ਵਸਦੀ ਹੈ, ਤੋ ਇਸ ਨੇ ਆਪਣੇ ਮੂਲ ਨੂੰ ਜਾਣਨਾ ਹੈ ਤਾਂ ਕਿ ਇਸਦੇ ਵੀ ਭਰਮ ਮਿਟਣ। ਕੇਵਲ ਮਨ ਦੇ ਭਰਮ ਨਹੀਂ ਹੁੰਦੇ ਹਨ, ਆਤਮਾ ਵੀ ਭਰਮ ਵਿੱਚ ਹੁੰਦੀ ਹੈ, ਕਿਉਂਕਿ ਆਤਮਾ ਸਰੀਰਾਂ ਵਿੱਚ ਰਹਿ ਰਹਿ ਕੇ ਆਪਣੇ ਆਪ ਨੂੰ ਸਰੀਰ ਮੰਨ ਲੈਂਦੀ ਹੈ ਔਰ ਸਰੀਰ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲੈਂਦੀ ਹੈ, ਔਰ ਜਦ ਸਰੀਰ ਨਾਲ ਆਈਡੈਂਟੀਫਾਈ ਕਰ ਲੈਂਦੀ ਹੈ ਫਿਰ ਇਹ ਕਦੀ ਹਿੰਦੂ ਹੋ ਜਾਂਦੀ ਹੈ, ਕਦੀ ਸਿੱਖ ਹੋ ਜਾਂਦੀ ਹੈ, ਕਦੀ ਮੁਸਲਿਮ, ਕਦੀ ਈਸਾਈ, ਕਦੀ ਬ੍ਰਾਹਮਣ, ਕਦੀ ਖੱਤਰੀ, ਕਦੀ ਵੈਸ਼, ਕਦੀ ਹਰੀਜਨ, ਕਦੀ ਚਾਈਨੀਜ਼, ਕਦੀ ਜੈਪਨੀਜ਼, ਕਦੀ ਕੋਰੀਅਨਸ, ਔਰ ਕਦੇ ਅਮੈਰੀਕਨਸ ਔਰ ਕੈਨੇਡੀਅਨਸ ਜਾਂ ਫਰੈਂਚ, ਸਪੈਨਿਸ਼ ਜਾਂ ਅਰਬਿਕ ਬਣ ਜਾਂਦੀ ਹੈ। ਵਾਸਤਵਿਕਤਾ ਵਿੱਚ ਅਗਰ ਆਤਮਾ ਵੀ ਇਹੀ ਸਭ ਕੁਛ ਹੁੰਦੀ ਹੈ ਤਾਂ ਫਿਰ ਇਹਨਾਂ ਦਾ ਪਰਮਾਤਮਾ ਵੀ ਜਾਂ ਕੇਵਲ ਹਿੰਦੂ ਹੈ ਜਾਂ ਫਿਰ ਕੇਵਲ ਮੁਸਲਮਾਨ ਹੈ ਜਾਂ ਕੇਵਲ ਈਸਾਈ ਹੈ, ਪਰਮਾਤਮਾ ਦੀ ਕੋਈ ਜਾਤੀ ਨਹੀਂ, ਕੋਈ ਮਜ਼ਹਬ ਨਹੀਂ ਹੈ। ਤੋ ਇਸ ਲਈ ਆਤਮਾ ਦਾ ਜਦ ਤੱਕ ਇਹ ਅਗਿਆਨਤਾ ਦਾ ਅੰਧਕਾਰ ਨਹੀਂ ਮਿਟਦਾ, ਇਹ ਫਿਰ ਸਰੀਰਾਂ, ਭਾਸ਼ਾਵਾਂ ਔਰ ਪਹਿਰਾਵਿਆਂ, ਕਲਚਰਸ ਔਰ ਆਪਣੇ ਇੱਕ ਪਰਿਵਾਰਾਂ ਤੱਕ ਸੀਮਿਤ ਰਹੇਗੀ, ਇਸੇ ਭਰਮ ਦੇ ਵਿੱਚ ਉਪਲਦੀ ਰਹੇਗੀ। ਔਰ ਇੱਧਰ ਸਰੀਰ ਦੀ ਯਾਤਰਾ ਸੰਪੰਨ ਹੋਈ, ਉਸਦਾ ਅੰਧਕਾਰ ਬਣਿਆ ਰਿਹਾ, ਉਸਦੇ ਭਰਮ ਬਣੇ ਰਹੇ ਔਰ ਇਸ ਲਈ ਉਸਦੇ ਬੰਧਨ ਵੀ ਬਣੇ ਰਹਿਣਗੇ। ਤੋ ਬੰਧਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਇਸ ਆਤਮਾ ਨੂੰ ਵੀ ਇਹ ਗਿਆਨ ਉਜਾਲੇ ਦੀ ਲੋੜ ਹੈ ਤਾਂ ਕਿ ਇਸ ਦੇ ਭਰਮ ਮਿਟਣ ਔਰ ਇਸ ਦੇ ਬੰਧਨਾਂ ਨੂੰ ਇਹਨੂੰ ਛੁਟਕਾਰਾ ਮਿਲੇ। ਔਰ ਇਹ ਕਰਮ ਕਰਨ ਲਈ ਮਹਾਂਪੁਰਸ਼ਾਂ ਨੇ ਇਹ ਸੰਦੇਸ਼ ਇਹ ਦਿੱਤੇ ਹਨ। ਔਰ ਦੂਸਰੇ ਭਰਮ ਮਨ ਨੂੰ ਹਨ, ਮਨ ਬਾਕੀ ਦਾ ਜਿਹੜਾ ਵੀ ਅਸੀਂ ਸਰੀਰਕ ਜੀਵਨ ਜਿਉਂਦੇ ਹਾਂ, ਇਹ ਮਨ ਕਿਸ ਤਰ੍ਹਾਂ ਦੇ ਨਾਲ ਅੰਧਕਾਰ ਵਿੱਚ ਔਰ ਭਰਮਾਂ ਦੇ ਵਿੱਚ ਵਿਚਰਨ ਕਰਦਾ ਹੈ, ਔਰ ਇਹ ਮਨ ਕਿਸ ਤਰ੍ਹਾਂ ਦੇ ਨਾਲ ਨਚਾਉਂਦਾ ਹੈ। ਇਹ ਮਨ ਹੀ ਸਾਡਾ ਕਰੂੜ ਅਤੇ ਕਠੋਰ ਬਣ ਜਾਂਦਾ ਹੈ, ਇਹੀ ਮਨ ਸਾਨੂੰ ਗਿਰਾਵਟ ਵੱਲ ਲੈ ਜਾਂਦਾ ਹੈ। ਇਸੇ ਮਨ ਦੇ ਵਿੱਚ ਵੈਰ ਈਰਸ਼ਾ ਨਫ਼ਰਤ ਦਾ ਭਾਵ ਪਲਦਾ ਹੈ। ਇਹ ਹੀ ਮਨ ਕਿਸ ਤਰ੍ਹਾਂ ਦੇ ਨਾਲ ਦਰਿੰਦਗੀ 'ਤੇ ਉਤਾਰ ਦਿੰਦਾ ਹੈ ਸਾਨੂੰ, ਔਰ ਦੂਸਰੀ ਤਰਫ ਅਗਰ ਇਸ ਮਨ ਦੇ ਵਿੱਚ ਉਜਾਲਾ ਹੋ ਜਾਂਦਾ ਹੈ, ਇਸ ਦੇ ਵਿੱਚ ਸੰਤਾਂ ਦੇ ਭਾਵ ਸਥਾਪਿਤ ਹੋ ਜਾਂਦੇ ਹਨ, ਫਿਰ ਇਹੀ ਮਨ ਸਾਨੂੰ ਉਚਾਈਆਂ ਵੱਲ ਲੈ ਜਾਂਦਾ ਹੈ। ਇਹ ਸਾਨੂੰ ਸਹੀ ਇਨਸਾਨ ਦਾ ਰੂਪ ਦੇ ਦਿੰਦਾ ਹੈ, ਸਾਨੂੰ ਦੇਵਤਾ ਬਣਾ ਦਿੰਦਾ ਹੈ, ਸਾਨੂੰ ਪਰਮਾਤਮਾ ਦਾ ਰੂਪ ਬਣਾ ਦਿੰਦਾ ਹੈ। ਹਰ ਜਨ ਐਸਾ ਚਾਹੀਏ ਹਰ ਹੀ ਜੈਸਾ ਹੋਏ, ਕਿ ਹਰ ਜੈਸਾ ਹੋਏ ਯਾਨੀ ਕਿ ਕੇਵਲ ਇਨਸਾਨ ਜਾਂ ਦੇਵਤਾ ਨਹੀਂ, ਹਰੀ ਦਾ ਰੂਪ ਵੀ ਸਾਨੂੰ ਬਣਾ ਦਿੰਦਾ ਹੈ। ਤੋ ਇਸ ਲਈ ਇਸ ਮਨ ਨੇ ਕਿਤਨੇ ਕਹਿਰ ਢਾਏ ਹਨ ਇਸ ਸੰਸਾਰ ਦੇ ਵਿੱਚ, ਇਹ ਅਸੀਂ ਵੇਖਦੇ ਹੀ ਆ ਰਹੇ ਹਾਂ। ਹਰ ਦੌਰ ਦੇ ਵਿੱਚ ਸਾਨੂੰ ਐਸੇ ਪਾਤਰ ਉਹਨਾਂ ਦੇ ਜ਼ਿਕਰ ਹਨ ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹਿਆ ਸੁਣਿਆ ਹੈ, ਜਿਨ੍ਹਾਂ ਦੇ ਮਨ ਨੇ ਉਹਨਾਂ ਨੂੰ ਢਾਇਆ ਹੈ, ਜਿਨ੍ਹਾਂ ਦੇ ਮਨ ਨੇ ਉਹਨਾਂ ਨੂੰ ਇੱਥੇ ਅਪਸ਼ਸ਼ ਦਵਾਇਆ ਹੈ। ਤੋ ਇਸ ਲਈ ਇਸ ਮਨ ਦਾ ਵੀ ਸੰਵਰਨਾ ਇਹ ਬੜਾ ਜ਼ਰੂਰੀ ਹੈ, ਕਿਉਂਕਿ ਇਹਦਾ ਸਿੱਧਾ ਸਿੱਧਾ ਨਾਤਾ ਸਾਡੇ ਜੀਵਨ ਦੀ ਯਾਤਰਾ ਦੇ ਨਾਲ ਹੈ। ਤੋ ਇਸ ਮਨ ਦੇ ਵਿੱਚ ਵੀ ਉਜਾਲਾ ਕਿਸ ਤਰ੍ਹਾਂ ਹੋਏਗਾ, ਫਿਰ ਉਹੀ ਸਾਧਨ ਹੋਏਗਾ ਇਸ ਨਿਰੰਕਾਰ ਪਰਮਾਤਮਾ ਨੂੰ ਇਸ ਮਨ ਵਿੱਚ ਵੀ ਵਸਾਉਣਾ। ਆਤਮਾ ਨੇ ਜਿੱਥੇ ਇਸ ਦਾ ਬੋਧ ਕਰਨਾ ਹੈ, ਉੱਥੇ ਮਨ ਵਿੱਚ ਵੀ ਇਸੇ ਦਾ ਹੀ ਵਾਸਾ, ਇਹ ਵਾਸਾ ਇਸ ਮਨ ਵਿੱਚ ਹੋਏਗਾ ਤਾਂ ਹੀ ਮਨ ਵਿੱਚ ਰੌਸ਼ਨੀ ਹੋਏਗੀ, ਤਾਂ ਹੀ ਮਨ ਦੇ ਭਾਵ ਜਿਹੜੇ ਹਨ ਉਹ ਸੁੰਦਰ ਹੋਣਗੇ, ਇਸ ਮਨ ਦੀ ਨਿਰਮਲਤਾ ਅਤੇ ਪਾਵਨਤਾ ਸੰਭਵ ਹੋ ਪਾਏਗੀ। ਕਿਉਂਕਿ ਜਿਸ ਨੂੰ ਮਨ ਵਿੱਚ ਵਸਾਉਣ ਦੀ ਗੱਲ ਹੋ ਰਹੀ ਹੈ, ਇਹ ਪਾਵਨ ਹੈ, ਇਹ ਅਕਾਲ ਪੁਰਖ ਨਿਰੰਕਾਰ ਹੈ, ਪਵਿੱਤਰ ਹੈ, ਇਹ ਨਿਰਮਲ ਹੈ, ਇਹ ਪਿਆਰ ਦਾ ਰੂਪ ਵੀ ਹੈ, ਪਿਆਰ ਦਾ ਸਰੋਤ ਵੀ ਹੈ। ਤਾਂ ਫਿਰ ਅਗਰ ਇਸੇ ਨੂੰ ਹੀ ਹਿਰਦੇ ਵਿੱਚ ਵਸਾ ਲਿਆ, ਫਿਰ ਹਿਰਦੇ ਵਿੱਚ ਪਿਆਰ ਦਾ ਵਾਸਾ, ਨਿਰਮਲਤਾ ਮਨ ਦੀ, ਪਾਵਨਤਾ, ਅਤੇ ਕਿਉਂ ਨਾ ਸੰਭਵ ਹੋਈ। ਤੋ ਜਿਸ ਦੇ ਕਾਰਨ ਇਹ ਸਭ ਕੁਝ ਸੰਭਵ ਹੈ, ਉਸੇ ਨੂੰ ਇਸ ਹਿਰਦੇ ਦੇ ਵਿੱਚ ਵਸਾਉਣਾ ਬੜਾ ਜ਼ਰੂਰੀ ਹੈ। ਲੇਕਿਨ ਗੱਲ ਫਿਰ ਉੱਥੇ ਆਏਗੀ ਕਿ ਇਨਸਾਨ ਜਿਹੜੇ ਹਨ ਉਹ ਆਪਣੇ ਮਨ ਦੇ ਵਿੱਚ ਹੋਰ ਪ੍ਰਵਿਰਤੀਆਂ ਨੂੰ ਜਨਮ ਦਿੰਦੇ ਰਹਿੰਦੇ ਹਨ, ਔਰ ਉਸੇ ਹੀ ਵਿਪਰੀਤ ਭਾਵਨਾ ਨਾਲ ਯੁਕਤ ਹੋ ਕੇ ਇਸ ਸੰਸਾਰ ਵਿੱਚ ਵਿਚਰਨ ਕਰਦੇ ਹਨ, ਕਿਉਂਕਿ ਇਸ ਮਾਲਕ ਦੇ ਨਾਲ ਨਾਤਾ ਤੋੜ ਕੇ ਜੀਂਦੇ ਹਨ, ਇਸ ਦੇ ਨਾਲ ਨਾਤਾ ਜੋੜਦੇ ਨਹੀਂ ਹਨ, ਇਸ ਦੇ ਨਾਲ ਜੁੜ ਕੇ ਰਹਿੰਦੇ ਨਹੀਂ ਹਨ। ਔਰ ਜਿਹੜੇ ਜੁੜ ਜਾਂਦੇ ਹਨ ਔਰ ਮੁਬਾਰਕ ਹੁੰਦੇ ਹਨ, ਔਰ ਉਹ ਵਿਰਲੇ ਹੁੰਦੇ ਹਨ। ਇੱਕ ਗਾਣੇ ਦੀ ਪੰਕਤੀ ਬਚਪਨ ਤੋਂ ਸੁਣਨ ਨੂੰ ਮਿਲੀ ਕਿ ਦੁਨੀਆ ਮੇਂ ਐਸਾ ਕਹਾਂ ਸਭ ਕਾ ਨਸੀਬ ਹੈ, ਕੋਈ ਕੋਈ ਆਪਣੇ ਪਿਆ ਕੇ ਕਰੀਬ ਹੈ। ਕਿ ਇਸ ਦੁਨੀਆ ਵਿੱਚ ਹਰ ਕਿਸੇ ਦੇ ਹਿੱਸੇ ਵਿੱਚ ਨਹੀਂ ਕਿ ਆਪਣੇ ਪਿਆ ਦੇ ਕਰੀਬ ਹੋਵੇ। ਕਰੀਬ ਦਾ ਮਤਲਬ ਇਸ ਦਾ ਅਹਿਸਾਸ ਹੋਵੇ, ਇਸ ਦੀ ਮੌਜੂਦਗੀ ਦਾ ਅਹਿਸਾਸ ਹੋਵੇ। ਐਸੀ ਕੁਰਬਤ ਜਿਸ ਨੂੰ ਮਿਲ ਜਾਂਦੀ ਹੈ, ਉਸੇ ਨੂੰ ਹੀ ਵਡਿਆਇਆ ਗਿਆ ਹੈ, ਉਸੇ ਦੀ ਹੀ ਪ੍ਰਧਾਨਤਾ, ਉਸੇ ਦੀ ਹੀ ਵਿਸ਼ੇਸ਼ਤਾ ਮੰਨੀ ਗਈ ਹੈ। ਕਿ ਇਸ ਨੇ ਆਪਣੇ ਪਿਆ ਨੂੰ ਭੁਲਾਇਆ ਨਹੀਂ ਹੈ, ਆਪਣੇ ਮਾਲਕ ਖਾਲਿਕ ਨੂੰ ਵਿਸਾਰਿਆ ਨਹੀਂ ਹੈ, ਵਿਸਰ ਨਾਈ ਦਾਤਾਰ ਆਪਣਾ ਨਾਮ ਦੇ, ਕਿ ਇਸ ਨੂੰ ਵਿਸਾਰਿਆ ਨਹੀਂ ਹੈ, ਇਸ ਨੂੰ ਭੁਲਾਇਆ ਨਹੀਂ ਹੈ, ਇਸ ਨਾਲ ਨਾਤਾ ਜੋੜਿਆ ਹੈ। ਨਾਤਾ ਟੁੱਟ ਜਾਵੇ ਤਾਂ ਇੱਕ ਤਾਰ ਵੀ ਪਲੱਗ ਵਿੱਚੋਂ ਨਿਕਲ ਜਾਏ, ਹਨੇਰਾ ਵੀ ਹੋ ਜਾਂਦਾ ਹੈ, ਔਰ ਸਾਡੇ ਏਸੀ ਜਾਂ ਪੱਖੇ ਵੀ ਉਹ ਕੁਛ ਕੰਮ ਨਹੀਂ ਕਰਦੇ ਹਨ, ਇੱਕ ਤਾਰ ਨਿਕਲਣ ਦੀ ਦੇਰ ਹੈ। ਇਸੇ ਤਰ੍ਹਾਂ ਦੇ ਨਾਲ ਇਹ ਨਾਤਾ ਟੁੱਟ ਜਾਂਦਾ ਹੈ ਜਾਂ ਤੋੜ ਕੇ ਇਨਸਾਨ ਜੀਵਨ ਜਿਉਂਦਾ ਹੈ, ਇਸ ਨੂੰ ਉਹ ਅਹਿਮੀਅਤ ਨਹੀਂ ਦਿੰਦਾ ਜੀਵਨ ਵਿੱਚ ਜਿਤਨੀ ਅਹਿਮੀਅਤ ਅਤੇ ਵਿਸ਼ੇਸ਼ਤਾ ਇਹ ਦੁਨੀਆ ਦੇ ਪ੍ਰਲੋਭਨਾਂ ਨੂੰ ਦਿੰਦਾ ਹੈ, ਦੁਨੀਆ ਦੀ ਪ੍ਰਾਪਤੀਆਂ ਅਤੇ ਉਪਲਬਧੀਆਂ ਨੂੰ ਦਿੰਦਾ ਹੈ, ਸ਼ਾਨੋ ਸ਼ੌਕਤ ਝੂਠੀ ਨੂੰ ਅਹਿਮੀਅਤ ਦਿੰਦਾ ਹੈ, ਪਦਵੀਆਂ ਨੂੰ ਅਹਿਮੀਅਤ ਦਿੰਦਾ ਹੈ, ਇਹ ਹੋਰ ਸਾਰੇ ਵਿਸ਼ੇ ਵਿਕਾਰਾਂ ਵਿੱਚ ਲਿਪਤ ਹੋ ਕੇ ਜਿਉਂਦਾ ਹੈ, ਉਹਨਾਂ ਨੂੰ ਜਿਸ ਦਰਜਾ ਇਹ ਵਿਸ਼ੇਸ਼ਤਾ ਦਿੰਦਾ ਹੈ। ਤੋ ਕਾਸ਼ ਇਹ ਇਸ ਮਾਲਕ ਨੂੰ ਔਰ ਇਹਨਾਂ ਨੇਕੀਆਂ ਨੂੰ ਇਹ ਵਿਸ਼ੇਸ਼ਤਾ ਦਿੰਦਾ, ਅਤੇ ਫਿਰ ਇਸ ਦੇ ਜੀਵਨ ਦਾ ਰੂਪ ਹੀ ਕੁਛ ਹੋਰ ਹੋਣਾ ਸੀ, ਔਰ ਕਿਉਂਕਿ ਇਸਦੇ ਜੀਵਨ ਦਾ ਰੂਪ ਕੁਛ ਹੋਰ ਹੋਣਾ ਸੀ, ਫਿਰ ਸੰਸਾਰ ਦਾ ਵੀ ਰੂਪ ਕੁਛ ਹੋਰ ਹੋਣਾ ਸੀ। ਫਿਰ ਅਸੀਂ ਮਜਬੂਰ ਨਾ ਹੁੰਦੇ ਕਹਿਣ 'ਤੇ ਕਿ ਦੁਨੀਆ ਇੱਕ ਐਸੀ ਦੋਜ਼ਖ ਬਣ ਗਈ ਹੈ, ਇਹ ਦੁਨੀਆ ਇਹ ਸੰਸਾਰ ਨਰਕ ਬਣ ਗਿਆ ਹੈ। ਫਿਰ ਇਹ ਅਸੀਂ ਕਹਿਣ ਤੋਂ ਮਜਬੂਰ ਨਾ ਹੁੰਦੇ, ਫਿਰ ਤਾਂ ਅਸੀਂ ਕਹਿੰਦੇ ਕਿ ਦੁਨੀਆ ਜੰਨਤ ਹੈ, ਇਹ ਜਿਹੜੀ ਦੁਨੀਆ ਹੈ ਸਵਰਗ ਹੈ, ਔਰ ਸਵਰਗ ਵਿੱਚ ਸਾਡਾ ਵਾਸਾ। ਵੈਸੇ ਤਾਂ ਕੋਈ ਸੰਸਾਰ ਤੋਂ ਤੁਰ ਜਾਂਦਾ ਅਸੀਂ ਕਹਿੰਦੇ ਹਾਂ ਉਹ ਸਵਰਗਵਾਸੀ ਹੋ ਗਿਆ ਹੈ, ਤਾਂ ਅਸੀਂ ਦੁਨੀਆ ਦੇ ਵਿੱਚ ਕਿਉਂ ਨਹੀਂ ਸਵਰਗ ਬਣਾਉਣਾ ਚਾਹੁੰਦੇ, ਅਸੀਂ ਇੱਥੇ ਹੀ ਕਿਉਂ ਨਹੀਂ ਸਵਰਗਵਾਸੀ ਹੋਣਾ ਚਾਹੁੰਦੇ ਕਿ ਸਵਰਗ ਵਿੱਚ ਹੀ ਸਾਡਾ ਵਾਸ ਹੋਵੇ, ਇਸ ਦੁਨੀਆ ਵਿੱਚ ਜਿਉਂਦਿਆਂ ਹੋਇਆਂ, ਜਿਉਂਦਿਆਂ ਹੋਇਆਂ। ਜਿਵੇਂ ਪਿੱਛੇ ਹੀ ਦਾਸ ਯੂਰਪ, ਅਮੈਰੀਕਾ, ਕੈਨੇਡਾ ਦੀ ਯਾਤਰਾ 'ਤੇ ਗਿਆ, ਔਰ ਅਜੇ ਮਹੀਨਾ ਵੀ ਨਹੀਂ ਹੋਇਆ ਜਦ ਵਾਪਸ ਇੰਡੀਆ ਪਹੁੰਚਣਾ ਹੋਇਆ, ਤਾਂ ਉੱਥੇ ਵੀ ਦਾਸ ਨੇ ਇਹੀ ਗੱਲ ਕਹੀ, ਔਰ ਉਹ ਅੰਗਰੇਜ਼ੀ ਵਿੱਚ ਇੱਕ ਖੂਬਸੂਰਤ ਪੰਕਤੀ ਕਿਸੇ ਨੇ ਕਹੀ ਕਿ ਵੀ ਵਾਂਟ ਪੀਸ ਆਫ ਦਾ ਲਿਵਿੰਗ ਨੋਟ ਆਫ ਦਾ ਡੈਡ। ਉਸਦਾ ਭਾਵ ਇਹੀ ਸੀ ਕਿ ਕਿਸੇ ਨੇ ਕਿਹਾ ਕਿ ਗ੍ਰੇਵਯਾਰਡ ਜਾਂ ਸਿਮਿਟਰੀ ਜਾਂ ਕਬਰਿਸਤਾਨ ਦੇ ਵਿੱਚ ਬੜੀ ਸ਼ਾਂਤੀ, ਤਾਂ ਕਹਿਣ ਵਾਲਾ ਇਹ ਕਹਿ ਰਿਹਾ ਹੈ ਕਿ ਠੀਕ ਹੈ ਉੱਥੇ ਸ਼ਾਂਤੀ ਹੈ, ਕਬਰਾਂ ਵਿੱਚ ਖਾਮੋਸ਼ ਪਏ ਹੋਏ ਹਨ, ਤਾਂ ਉਹ ਕਹਿੰਦਾ ਹੈ ਕਿ ਵੀ ਵਾਂਟ ਪੀਸ ਆਫ ਲਿਵਿੰਗ, ਅਸੀਂ ਸ਼ਾਂਤੀ ਉਹ ਚਾਹੁੰਦੇ ਹਾਂ ਜਿਹੜੇ ਇਹ ਚਲਦੇ ਫਿਰਦੇ ਸੰਸਾਰ ਦੇ ਵਿੱਚ ਇਨਸਾਨਾਂ ਦਾ ਐਸਾ ਵਿਵਹਾਰ ਹੋਵੇ, ਉਹ ਸ਼ਾਂਤੀ ਅਸੀਂ ਚਾਹੁੰਦੇ ਹਾਂ। ਉੱਥੇ ਤਾਂ ਕੁਛ ਹੈ ਹੀ ਨਹੀਂ, ਜ਼ੁਬਾਨ ਚੱਲ ਹੀ ਨਹੀਂ ਰਹੀ, ਤਾਂ ਸ਼ਾਂਤੀ ਹੀ ਸ਼ਾਂਤੀ ਹੈ। ਉੱਥੇ ਤਾਂ ਕੋਈ ਧੜਕਣ ਨਹੀਂ, ਉਹ ਤਾਂ ਪਿੰਜਰ ਬਣ ਕੇ ਰਹਿ ਗਏ ਵਿੱਚ ਜ਼ਮੀਨ ਦੇ ਦੱਬੇ ਹੋਏ, ਔਰ ਉਹ ਵੀ ਕੀੜੇ ਮਕੌੜੇ ਉਹ ਵੀ ਖਤਮ ਕਰ ਦਿੰਦੇ ਹਨ। ਤਾਂ ਵੀ ਵਾਂਟ ਪੀਸ ਆਫ ਦਾ ਲਿਵਿੰਗ, ਯਾਨੀ ਕਿ ਜਿਉਂਦਿਆਂ ਜੀ ਅਸੀਂ ਇਸ ਕਦਰ ਜੀਏ ਤਾਂ ਕਿ ਇੱਕ ਸਕੂਨ ਔਰ ਚੈਨ ਇਸ ਹਰ ਕਿਸੇ ਨੂੰ ਮਹਿਸੂਸ ਹੋਵੇ। ਇਸ ਤਰ੍ਹਾਂ ਦੇ ਨਾਲ ਅਸੀਂ ਇਹ ਧਰਤੀ ਨੂੰ ਇੱਕ ਇਹ ਸੁੰਦਰ ਰੂਪ ਅਸੀਂ ਦੇਣਾ ਹੈ। ਤਾਂ ਇਹੀ ਇੱਕ ਸੰਦੇਸ਼, ਇਹੀ ਇੱਕ ਪੈਗਾਮ, ਇਹ ਹਰ ਕਿਸੇ ਦੇ ਲਈ ਇਸ ਦੀ ਅਹਿਮੀਅਤ ਹੈ। ਜਿਵੇਂ ਦਾਸ ਨੇ ਕਿਹਾ ਕਿ ਯੂਨੀਵਰਸਲ ਹੈ, ਅਸੀਂ ਕਿਤੇ ਕਹਿ ਸਕਦੇ ਹਾਂ ਕਿ ਤੁਸੀਂ ਅਮੈਰੀਕਨ ਹੋ ਕੋਈ ਗੱਲ ਨਹੀਂ, ਤੁਹਾਨੂੰ ਕੋਈ ਪਿਆਰ ਦੇ ਨਾਲ ਜੀਣ ਦੀ ਲੋੜ ਨਹੀਂ ਹੈ। ਅਸੀਂ ਕਹਿ ਸਕਦੇ ਹਾਂ ਕਿ ਤੂੰ ਮਰੱਠੀ ਹੈ, ਤੈਨੂੰ ਕੋਈ ਪਿਆਰ ਦੀ ਲੋੜ ਨਹੀਂ ਹੈ। ਕਿਸੇ ਨੂੰ ਅਸੀਂ ਅੱਡ ਨਹੀਂ ਕਰ ਸਕਦੇ, ਕਿਸੇ ਨੂੰ ਛੱਡ ਨਹੀਂ ਸਕਦੇ। ਹਰ ਕਿਸੇ ਉੱਤੇ ਇਹ ਲਾਗੂ ਹੈ ਕਿ ਪਿਆਰ ਦੀ ਲੋੜ ਹੈ, ਹਰ ਹਿਰਦੇ ਦੇ ਵਿੱਚ ਪਿਆਰ ਵਸੇ, ਔਰ ਪਿਆਰ ਦਾ ਇਹ ਜਹਾਨ ਵਸਾਉਂਦੇ ਚਲੇ ਜਾਈਏ ਤਾਂ ਕਿ ਆਪਣੇ ਆਪ ਨੂੰ ਅਤੇ ਹੋਰਾਂ ਨੂੰ ਵੀ ਰਾਹਤ ਮਿਲੇ। ਬਹੁਤ ਇਨਸਾਨ ਨੇ ਇਸ ਧਰਤੀ ਦੇ ਉੱਤੇ ਅਸ਼ਾਂਤੀ ਫੈਲਾਈ ਹੈ, ਬਹੁਤ ਨੁਕਸਾਨ ਕੀਤੇ ਹਨ, ਲੇਕਿਨ ਹੁਣ ਵੀ ਅਗਰ ਸੰਭਲ ਜਾਏ, ਇਹ ਪ੍ਰੈਜ਼ੈਂਟ ਜਨਰੇਸ਼ਨ ਵੀ ਸੰਭਲ ਜਾਏ, ਕਿਉਂਕਿ ਵਰਤਮਾਨ ਵਾਲਿਆਂ ਦੇ ਉੱਤੇ ਨਿਰਭਰ ਹੁੰਦਾ ਹੈ। ਇਹ ਪਿਆਰ ਅਤੇ ਨਫ਼ਰਤ ਇਹ ਵਰਤਮਾਨ ਦੇ ਸੰਦਰਭ ਵਿੱਚ ਕਹੀ ਜਾ ਰਹੀ ਹੈ, ਇਹ ਵਿਗਾੜਨਾ ਜਾਂ ਸੰਵਾਰਨਾ ਇਹ ਵਰਤਮਾਨ ਵਾਲਿਆਂ ਹੀ ਕਰ ਸਕਦੇ ਹਨ, ਜਾਂ ਵਿਗਾੜ ਦੇਣਗੇ ਜਾਂ ਸੰਵਾਰ ਦੇਣਗੇ। ਇਹ ਸਭ ਕੁਝ ਵਰਤਮਾਨ ਵਿੱਚ ਜੀਣ ਵਾਲਿਆਂ ਨੂੰ ਹੀ ਸੰਬੋਧਿਤ ਹੋ ਕੇ ਕਿਹਾ ਜਾ ਰਿਹਾ ਹੈ। ਜੋ ਹੋ ਗੁਜ਼ਰੇ ਹਨ ਉਹ ਤਾਂ ਹੋ ਗੁਜ਼ਰੇ ਹਨ, ਜਿਹੜੇ ਅਜੇ ਜਨਮੇ ਨਹੀਂ ਹਨ ਉਹ ਜਦ ਜੰਮਣ ਤੋਂ ਬਾਅਦ ਉਹਨਾਂ ਦਾ ਉਹ ਵਰਤਮਾਨ ਹੋ ਜਾਏਗਾ। ਜਿਹੜੇ ਪਹਿਲੇ ਅਤੀਤ ਵਿੱਚ ਹੋ ਚੁੱਕੇ ਹਨ ਉਹਨਾਂ ਦਾ ਉਹ ਵਰਤਮਾਨ ਸੀ, ਸਾਡਾ ਇਹ ਵਰਤਮਾਨ ਹੈ। ਖਾਸ ਕਰ ਜਿਹੜੇ ਇਸ ਵਾਰੀ ਇਸ ਵੇਲੇ ਸਾਹ ਲੈ ਰਹੇ ਹਨ, ਜਿਨ੍ਹਾਂ ਦੀ ਨਬਜ਼ ਚੱਲ ਰਹੀ ਹੈ, ਜਿਹੜੇ ਸੁਣ ਰਹੇ ਹਨ, ਬੋਲ ਰਹੇ ਹਨ, ਜਿਹੜੇ ਇਸ ਧਰਤੀ ਦੇ ਉੱਤੇ ਚੱਲ ਫਿਰ ਰਹੇ ਹਨ, ਤਾਂ ਇਹ ਵਰਤਮਾਨ ਹੈ, ਔਰ ਵਰਤਮਾਨ ਨੂੰ ਹੀ ਆਧਾਰ ਬਣਾਉਣਾ ਹੈ ਅੱਗੇ ਦਾ ਵੀ ਸਾਡਾ ਇੱਕ ਪੁਖਤਾ ਅਤੇ ਸੁੰਦਰ ਹੋ ਜਾਵੇ। ਐਸੀ ਇਮਾਰਤ ਦੀ ਉਸਾਰੀ ਅਸੀਂ ਹੁਣੀ ਕਰਨੀ ਹੈ, ਇਹ ਵਰਤਮਾਨ ਵਾਲੇ। ਹੋਰ ਸਾਰੇ ਵੀ ਤਾਂ ਅਸੀਂ ਦੁਨਿਆਵੀ ਕੰਮ ਵਰਤਮਾਨ ਹੀ 'ਚ ਤਾਂ ਕਰ ਰਹੇ ਹਾਂ, ਅਸੀਂ ਇਹ ਤਾਂ ਨਹੀਂ ਕਹਿ ਰਹੇ ਕਿ ਚਲੋ ਇਹ ਕਮਾਈਆਂ ਜਦ ਸਰੀਰ ਛੁੱਟ ਜਾਏਗਾ ਬਾਅਦ 'ਚ ਹੁੰਦੀਆਂ ਰਹਿਣਗੀਆਂ। ਹਰ ਚੀਜ਼ ਅਸੀਂ ਇਸ ਵੇਲੇ ਵਰਤਮਾਨ ਵਿੱਚ ਕਰਨਾ ਚਾਹੁੰਦੇ ਹਾਂ, ਔਰ ਜਿਹੜਾ ਜਿਸਦੇ ਨਾਲ ਸਾਡਾ ਕਲਿਆਣ ਹੋਣਾ ਹੈ, ਉਸ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਇਸ ਲਈ ਵਰਤਮਾਨ ਵਿੱਚ ਜੀਣ ਵਾਲਿਆਂ ਨੂੰ ਹੀ ਸੰਦੇਸ਼ ਕਿ ਇਨਸਾਨੋ, ਇਸ ਗਫਲਤ ਦੀ ਨੀਂਦ ਵਿੱਚੋਂ ਉੱਠੋ, ਜਾਣੋ ਆਪਣੇ ਮਾਲਕ ਖਾਲਿਕ ਪਰਮਾਤਮਾ ਨੂੰ, ਈਸ਼ਵਰ ਨੂੰ, ਔਰ ਇਸ ਨੂੰ ਜਾਣ ਕਰ ਤੁਸੀਂ ਆਪਣੇ ਜਿੱਥੇ ਆਤਮਾ ਦਾ ਕਲਿਆਣ ਤੁਹਾਡਾ ਹੋਵੇ ਉੱਥੇ ਇਸ ਜੀਵਨ ਦੇ ਸਫ਼ਰ ਨੂੰ ਵੀ ਤੁਸੀਂ ਇੱਕ ਸੁੰਦਰ ਢੰਗ ਨਾਲ ਤੈਅ ਕਰੋ। ਔਰ ਐਸੀ ਸੁੰਦਰਤਾ ਇਸ ਜੀਵਨ ਦੇ ਵਿੱਚ ਇੱਕ ਨਿਖਰ ਕੇ ਸਾਹਮਣੇ ਆਵੇ, ਔਰ ਫਿਰ ਵਾਕਈ ਅਸੀਂ ਕਹਿ ਸਕੀਏ ਕਿ ਗੋਡ ਹੈਜ਼ ਮੇਡ ਮੈਨ ਇਨ ਇਟਸ ਓਨ ਇਮੇਜ, ਕਿ ਗੋਡ ਹੈਜ਼ ਮੇਡ ਮੈਨ ਇਨ ਇਟਸ ਓਨ ਇਮੇਜ, ਕਿ ਵਾਕਈ ਹੀ ਇਹ ਪਰਮਾਤਮਾ ਦਾ ਹੀ ਰੂਪ ਹੈ। ਤੋ ਇਸ ਲਈ ਹੀ ਯਤਨ ਕਰਨੇ ਪੈਂਦੇ ਹਨ। ਗਿਰਾਵਟ ਵੱਲ ਤਾਂ ਇਨਸਾਨ ਸਹਿਜੇ ਹੀ ਵੱਧ ਜਾਂਦਾ ਹੈ, ਲੇਕਿਨ ਇਸ ਪਾਸੇ ਸਹਿਜੇ ਨਹੀਂ ਜਾਂਦਾ ਹੈ, ਇਸ ਪਾਸੇ ਜ਼ੋਰ ਲਗਾਉਣਾ ਪੈਂਦਾ ਹੈ, ਯਤਨ ਕਰਨੇ ਪੈਂਦੇ ਹਨ। ਜਿਵੇਂ ਮਿਸਾਲ ਦਾ ਅਕਸਰ ਦਿੰਦਾ ਹੈ ਕਿ ਅਗਰ ਢਲਾਣ ਵੱਲ ਦੇਖੀਏ ਤਾਂ ਪਾਣੀ ਭੱਜਦਾ ਜਾਂਦਾ ਹੈ, ਢਲਾਣ ਵੱਲ ਕੋਈ ਉਹਨੂੰ ਕੋਈ ਮੁਸ਼ਕਿਲ ਨਹੀਂ ਹੈ, ਪਾਣੀ ਵੈਸੇ ਹੀ ਭੱਜਦਾ ਜਾਂਦਾ ਹੈ, ਲੇਕਿਨ ਉਹਨੂੰ ਉੱਤੇ ਲਿਜਾਣਾ ਹੋਵੇ ਫਿਰ ਕਹਿੰਦੇ ਹਾਂ ਕਿ ਪੰਪ ਲਗਾਓ, ਮੋਟਰ ਲਗਾਓ, ਇਸ ਨੂੰ ਉਹ ਉੱਤੇ ਲੈ ਕੇ ਜਾਣਾ, ਉੱਤੇ ਟੈਂਕੀ ਹੈ, ਓਵਰਹੈਡ ਟੈਂਕ ਹੈ, ਉਸ ਨੂੰ ਭਰਨਾ ਹੈ, ਗਰਾਊਂਡ ਫਲੋਰ ਤੋਂ ਫਸਟ, ਸੈਕਿੰਡ ਜਾਂ ਏਟਥ ਜਾਂ ਨਾਈਨਥ ਜਾਂ ਟਵੈਂਟੀਐਥ ਫਲੋਰ 'ਤੇ ਲੈ ਕੇ ਜਾਣਾ ਹੈ, ਅਤੇ ਮੋਟਰ ਦਾ ਪੰਪ ਦਾ ਸਹਾਰਾ ਲੈਣਾ ਪੈਂਦਾ ਹੈ, ਲੇਕਿਨ ਉੱਤੋਂ ਟੋਪ ਛੱਤ ਦੇ ਉੱਤੇ ਟੈਂਕੀ ਤੋਂ ਹੇਠਾਂ ਜਦ ਪਾਣੀ ਆਉਂਦਾ ਹੈ ਸਾਡੇ ਗਰਾਊਂਡ ਫਲੋਰ ਤੱਕ ਵੀ ਪਹੁੰਚ ਜਾਂਦਾ ਹੈ, ਕੋਈ ਮੋਟਰ ਦੀ ਲੋੜ ਨਹੀਂ ਪੈਂਦੀ, ਭੱਜਦਾ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਇਹ ਇੱਕ ਗਿਰਾਵਟ ਦੇ ਵੱਲ ਤਾਂ ਇਨਸਾਨ ਸਹਿਜੇ ਜਾਂਦਾ ਹੈ, ਲੇਕਿਨ ਉੱਚਾਈ ਦੇ ਵੱਲ ਇਹ ਵੱਧਦਾ ਨਹੀਂ ਹੈ। ਇਸੇ ਲਈ ਇਹ ਯਤਨ ਕਰਨੇ ਪੈਂਦੇ ਹਨ। ਉਹੀ ਗੱਲ ਕਿ ਮਹਾਂਪੁਰਸ਼ਾਂ, ਗੁਰੂ ਪੀਰ ਪੈਗੰਬਰਾਂ ਨੂੰ ਆਪਣੀ ਕੁਰਬਾਨੀਆਂ ਦੇ ਕੇ ਵੀ ਇਨਸਾਨ ਨੂੰ ਇਸ ਪਾਸੇ ਵਧਾਉਣ ਦੇ ਯਤਨ ਕਰਨੇ ਪਏ ਹਨ, ਐਸੇ ਯੋਗਦਾਨ ਦੇਣੇ ਪਏ ਹਨ। ਤੋ ਅੱਜ ਵੀ ਇਨਸਾਨ ਅਗਰ ਸੰਭਲ ਜਾਏ, ਕਾਲਿਆਂ ਨਾਲ ਵਿਗਾੜਿਆ ਹੀ ਧੌਲਿਆਂ ਨਾਲ ਸਵਾਰ, ਕਿ ਅਗਰ ਬਜ਼ੁਰਗੀ ਦੀ ਅਵਸਥਾ ਵਿੱਚ ਵੀ ਕੋਈ ਪੁੱਜ ਗਿਆ ਹੈ ਤਾਂ ਪਹਿਲੇ ਕਾਲੇ ਵਾਲ ਸਨ ਅਤੇ ਵਿਗਾੜ ਹੀ ਵਿਗਾੜ ਸੀ, ਹਨੇਰਾ ਹੀ ਹਨੇਰਾ ਸੀ, ਅੰਧਕਾਰ ਹੀ ਅੰਧਕਾਰ ਸੀ, ਮਾਨਵਤਾ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ, ਲੇਕਿਨ ਹੁਣ ਤਾਂ ਸੰਭਾਲ ਲੈ ਇਸ ਸਮੇਂ ਨੂੰ, ਹੁਣ ਵੀ ਤੇਰਾ ਸਵਰ ਸਕਦਾ ਹੈ, ਹੁਣ ਵੀ ਗੱਲ ਬਣ ਸਕਦੀ ਹੈ। ਤੂੰ ਕਾਲਿਆਂ ਨਾਲ ਵਿਗਾੜਿਆ ਹੀ ਧੌਲਿਆਂ ਨਾਲ ਸਵਾਰ, ਕਿ ਹੁਣ ਵੀ ਤੂੰ ਸਵਰ ਸਕਦਾ ਹੈ, ਹੁਣ ਵੀ ਅਗਰ ਤੂੰ ਸੰਭਲ ਜਾਏ ਤਾਂ ਤੇਰਾ ਉਧਾਰ ਹੋ ਜਾਏਗਾ। ਤੋ ਇਸ ਲਈ ਇਸ ਜੀਵਨ ਦੀ ਯਾਤਰਾ ਦੀ ਸੰਪੰਨਤਾ ਹੋਣ ਤੋਂ ਪਹਿਲਾਂ ਇਹ ਕੰਮ ਕਰ ਲੈਣਾ ਇਹ ਬਹੁਤ ਜ਼ਰੂਰੀ ਹੈ। ਵੈਸੇ ਸੰਸਾਰ ਦੇ ਵੱਲ ਨਿਗਾਹ ਘੁੰਮਾ ਕੇ ਦੇਖੀਏ ਤਾਂ ਫਿਰ ਤਾਂ ਇਹੀ ਕਹਿਣਾ ਪੈਂਦਾ ਹੈ, ਔਰ ਕਹਿਣ ਵਾਲੇ ਕਹਿੰਦੇ ਵੀ ਹਨ ਕਿ ਤਮਾਮ ਸਿੱਖਿਆਵਾਂ ਅਤੇ ਗੱਲਾਂ ਇਹਦੇ ਕੀ ਮਾਇਨੇ ਹਨ, ਕੋਈ ਸੁਣ ਤਾਂ ਰਿਹਾ ਨਹੀਂ, ਕੋਈ ਸੰਭਲ ਤਾਂ ਰਿਹਾ ਨਹੀਂ, ਕੋਈ ਜਾਗਰੂਕ ਹੋ ਤਾਂ ਰਿਹਾ ਨਹੀਂ, ਹੋਰ ਅਤੇ ਹੋਰ ਇਨਸਾਨ ਗਿਰਾਵਟ ਵੱਲ ਜਾਂਦਾ ਚਲਾ ਜਾ ਰਿਹਾ ਹੈ। ਤੋ ਇਹ ਸਾਰਾ ਜਿਹੜਾ ਇੱਕ ਐਫਰਟਸ ਨੇ ਇਹ ਬੜੇ ਇੱਕ ਬੇਮਾਨੇ ਜਿਹੇ ਮਹਿਸੂਸ ਹੁੰਦੇ ਹਨ, ਇਹ ਯਤਨ ਅਤੇ ਪ੍ਰਯਾਸ, ਲੇਕਿਨ ਮਹਾਂਪੁਰਸ਼ ਸੰਤ ਜਨ ਉਹ ਕਦੀ ਵੀ ਇਸ ਤਰ੍ਹਾਂ ਦੇ ਨਾਲ ਆਪਣੇ ਮਨ ਨੂੰ ਢਾਉਂਦੇ ਨਹੀਂ ਹਨ। ਪਿੱਛੇ ਹੀ ਇਸੀ ਯਾਤਰਾ ਦੇ ਦੌਰਾਨ ਅਮੈਰੀਕਾ ਦੇ ਵਿੱਚ ਦਾਸ ਨੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਇੱਕ ਪੰਕਤੀ ਦੁਹਰਾਈ, ਜਿਸ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਇਹ ਗੱਲ ਕਹੀ ਸੀ, ਇਫ ਆਈ ਕਮ ਟੂ ਨੋ ਦੈਟ ਟੁਮੋਰੋ ਦਿਸ ਵਰਲਡ ਵਿਲ ਗੋ ਟੂ ਪੀਸਿਸ, ਆਈ ਵਿਲ ਸਟਿਲ ਪਲਾਂਟ ਮਾਈ ਐਪਲ ਟ੍ਰੀ। ਉਹ ਕਹਿੰਦਾ ਹੈ ਕਿ ਮੈਨੂੰ ਅੱਜ ਅਗਰ ਪਤਾ ਚੱਲ ਜਾਏ ਕਿ ਕੱਲ੍ਹ ਮਹਾਂਪ੍ਰਲੈ ਹੋਣ ਵਾਲਾ ਹੈ, ਧਰਤੀ ਟੋਟੇ ਟੋਟੇ ਹੋਣ ਵਾਲੀ ਹੈ, ਮੈਂ ਤਾਂ ਵੀ ਆਪਣਾ ਇੱਕ ਪੌਦਾ ਪੇੜ ਦਾ ਜ਼ਰੂਰ ਲਗਾਵਾਂਗਾ। ਯਾਨੀ ਕਿ ਉਹ ਆਪਟੀਮਿਸਟ ਰਹੇ ਕਿ ਇਹ ਨਹੀਂ ਕਿ ਕੋਈ ਸੁਣਦਾ ਤਾਂ ਹੈ ਨਹੀਂ ਅਤੇ ਚਲੋ ਅਸੀਂ ਕੀ ਕਹਿਣਾ ਹੈ ਗੱਲ ਕਹਿ ਕੇ, ਇਹ ਤਾਂ ਫਿਰ ਹਜ਼ਰਤ ਈਸਾ ਮਸੀਹ ਜੀ ਵੀ ਚੁੱਪ ਹੋ ਕੇ ਬੈਠ ਜਾਂਦੇ, ਕਿਤਨਾ ਵਿਰੋਧ ਉਹਨਾਂ ਦਾ ਹੋਇਆ, ਲੇਕਿਨ ਉਹ ਨਹੀਂ ਆਪਣੀ ਦੇਣ ਦਿੰਦੇ ਚਲੇ ਗਏ। ਔਰ ਇਸੇ ਤਰ੍ਹਾਂ ਦੇ ਨਾਲ ਤਮਾਮ ਗੁਰੂ ਪੀਰ ਪੈਗੰਬਰ। ਤੋ ਠੀਕ ਹੈ, ਸੰਸਾਰ ਦੇ ਹਾਲਾਤ ਕੁਛ ਹੋਰ ਕਹਿ ਰਹੇ ਹਨ, ਲੇਕਿਨ ਇਹ ਵੀ ਤਾਂ ਸੱਚਾਈ ਹੈ ਕਿ ਇਸੇ ਸੰਸਾਰ ਦੇ ਅੰਧਕਾਰ ਦੇ ਵਿੱਚੋਂ ਉਭਰ ਵੀ ਤਾਂ ਰਹੇ ਹਨ। ਇੱਕ ਉਜਾਲਾ ਜੀਵਨ ਵਿੱਚ ਆ ਰਿਹਾ ਹੈ, ਇਹ ਗੱਲ ਸਮਝ ਵਿੱਚ ਆ ਰਹੀ ਹੈ, ਇੱਕ ਮਜ਼ੋ ਮਿਲਤ ਦੀ ਦੀਵਾਰ ਜਿਹੜੀ ਢਾ ਰਹੇ ਹਨ, ਜਿਹੜੇ ਆਪਣਾਤਵ ਦਾ ਭਾਵ, ਏਕਤਵ ਦਾ ਭਾਵ ਜਿਨ੍ਹਾਂ ਦੇ ਮਨ ਵਿੱਚ ਸਥਾਪਿਤ ਹੁੰਦਾ ਜਾ ਰਿਹਾ ਹੈ, ਉਹ ਵੀ ਤਾਂ ਮਿਸਾਲਾਂ ਸਾਡੇ ਵਿੱਚ ਹਨ। ਤੋ ਇਸ ਲਈ ਇਸੇ ਭਾਵ ਦੇ ਨਾਲ ਇਹ ਇੱਕ ਮਹਾਂਪੁਰਸ਼ ਸੰਤ ਜਨ ਯਤਨ ਅਤੇ ਉਪਰਾਲੇ ਕਰਦੇ ਆ ਰਹੇ ਹਨ ਕਿ ਉਹ ਵੀ ਤਾਂ ਹਨ ਜਿਹੜੇ ਕਿ ਦੂਸਰਿਆਂ ਦੇ ਬਨਿਸਬਤ ਆਪਣੇ ਆਪ ਨੂੰ ਨੀਵਾਂ ਮੰਨ ਰਹੇ ਹਨ, ਦੂਸਰਿਆਂ ਦਾ ਆਦਰ ਭਾਵ ਕਰ ਰਹੇ ਹਨ, ਦੂਸਰਿਆਂ ਨੂੰ ਨੀਵੀਂ ਦ੍ਰਿਸ਼ਟੀ ਨਾਲ ਵੇਖਣ ਵਾਲੇ ਠੀਕ ਹਨ, ਬਹੁਤ ਹਨ ਜਿਹੜੇ ਦੂਸਰਿਆਂ ਨੂੰ ਦੁਤਕਾਰਦੇ ਹਨ, ਦੂਸਰੇ ਨੂੰ ਨੀਵੀਂ ਦ੍ਰਿਸ਼ਟੀ ਨਾਲ ਵੇਖਦੇ ਹਨ, ਦੂਸਰੇ ਦੀ ਜਾਤੀ ਦੇ ਆਧਾਰ 'ਤੇ, ਮਜ਼ਹਬ ਦੇ ਆਧਾਰ 'ਤੇ, ਇਲਮ ਦੇ ਆਧਾਰ 'ਤੇ, ਪਹਿਰਾਵੇ ਦੇ ਆਧਾਰ 'ਤੇ, ਕਲਚਰ ਦੇ ਆਧਾਰ 'ਤੇ, ਹਰ ਕੋਈ ਦੂਸਰੇ ਨੂੰ ਨੀਵੀਂ ਦ੍ਰਿਸ਼ਟੀ ਨਾਲ ਵੇਖ ਰਿਹਾ ਹੈ ਕਿ ਮੈਂ ਤਾਂ ਉੱਚਾ ਹਾਂ ਲੇਕਿਨ ਇਹ ਨੀਵੇਂ ਹਨ। ਇਸ ਤਰ੍ਹਾਂ ਦੇ ਨਾਲ ਸਾਰਿਆਂ ਦਾ ਹੀ ਜ਼ੋਰ ਲੱਗਿਆ ਰਹਿੰਦਾ ਹੈ ਕਿ ਦੂਸਰਿਆਂ ਨੂੰ ਨੀਵਾਂ ਦਿਖਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਤੋ ਇਹੋ ਜਿਹੀਆਂ ਮਿਸਾਲਾਂ ਇਹ ਕਈ ਦਫ਼ਾ ਦਿੱਤੀਆਂ ਗਈਆਂ ਹਨ ਕਿ ਇੱਕ ਪਤੀ ਅਤੇ ਪਤਨੀ ਉਹ ਜਾ ਰਹੇ ਸਨ ਔਰ ਜਾਂਦਿਆਂ ਜਾਂਦਿਆਂ ਉਹ ਗੱਡੀ ਵਿੱਚ ਬੈਠੇ ਹੋਏ ਸਨ, ਪਤੀ ਗੱਡੀ ਚਲਾ ਰਿਹਾ ਸੀ ਅਤੇ ਪਤਨੀ ਕੋਲ ਬੈਠੀ ਹੋਈ, ਉਸ ਦੀ ਨਜ਼ਰ ਪਈ ਖੱਬੇ ਪਾਸੇ ਇੱਕ ਐਸਾ ਫਾਰਮ ਸੀ ਜਿੱਥੇ ਕਿ ਪਸ਼ੂ ਬੰਨੇ ਹੋਏ ਸਨ, ਘੋੜੇ ਵੀ ਸੀ, ਸੂਅਰ ਵੀ ਸੀ, ਗਧੇ ਵੀ ਸੀ, ਬੱਕਰੀਆਂ ਵੀ ਸਨ। ਤੋ ਉਸਦੀ ਨਜ਼ਰ ਪਈ ਅਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਠੀਕ ਹੈ ਗੱਡੀ ਚਲਾਈ ਜਾ ਰਹੇ ਹੋ ਪਰ ਆਪਣੇ ਗਰਦਨ ਘੁੰਮਾ ਕੇ ਪਰਿਵਾਰ ਵਾਲਿਆਂ ਦੇ ਦਰਸ਼ਨ ਤਾਂ ਕਰ ਲਓ, ਇਹ ਤੁਹਾਡੇ ਪਰਿਵਾਰ ਦੇ ਸਦੱਸ ਉਹਨਾਂ ਨੂੰ ਤਾਂ ਵੇਖ ਲਓ। ਤੋ ਉਸਨੇ ਗਰਦਨ ਘੁੰਮਾ ਕੇ ਵੇਖਿਆ ਕਿ ਉਹ ਸਾਰੇ ਪਸ਼ੂ ਸਨ ਅਤੇ ਇੱਕਦਮ ਘਰ ਵਾਲਾ ਕਹਿੰਦਾ ਹੈ ਬਿਲਕੁਲ ਠੀਕ ਕਿਹਾ ਹੈ ਤੂੰ, ਇਹ ਸਾਰੇ ਮੇਰੇ ਰਿਸ਼ਤੇਦਾਰ ਹਨ ਪਰ ਮੇਰੇ ਸਹੁਰਿਆਂ ਵੱਲੋਂ ਹਨ। ਤੋ ਇਸੇ ਤਰ੍ਹਾਂ ਦੇ ਨਾਲ ਹਰ ਕੋਈ ਆਪਣੇ ਆਪ ਨੂੰ ਉੱਚਾ ਅਤੇ ਦੂਸਰੇ ਨੂੰ ਨੀਵਾਂ ਦਿਖਾਉਣ 'ਚ ਹੀ ਲੱਗਿਆ ਰਹਿੰਦਾ ਹੈ, ਤੇਰੀ ਜਾਤੀ ਨੀਵੀਂ, ਤੇਰਾ ਮਜ਼ਹਬ ਨੀਵਾਂ, ਮੇਰਾ ਉੱਚਾ। ਤੋ ਇਸੇ ਹੀ ਤਕਰਾਰਾਂ ਵਿੱਚ ਪਿਆ ਰਹਿੰਦਾ ਹੈ, ਹੰਕਾਰ ਵਿੱਚ ਪਿਆ ਰਹਿੰਦਾ ਹੈ, ਅਭਿਮਾਨ ਵਿੱਚ ਪਿਆ ਰਹਿੰਦਾ ਹੈ ਔਰ ਦੂਸਰੇ ਪਾਸੇ ਪੜ੍ਹ ਸੁਣ ਵੀ ਰਿਹਾ ਹੈ ਕਿ ਹਰ ਜੀ ਹੰਕਾਰ ਨਾ ਪਾਵੇ, ਹਰੀ ਨੂੰ ਹੰਕਾਰ ਨਹੀਂ ਅੱਛਾ ਲੱਗਦਾ ਹੈ। ਇਹ ਦੂਸਰੇ ਪਾਸੇ ਤੂੰ ਹੰਕਾਰ ਵੀ ਕਰੀ ਜਾ ਰਿਹਾ ਹੈ ਔਰ ਫਿਰ ਵੀ ਸੋਚ ਰਿਹਾ ਹੈ ਕਿ ਪਰਮਾਤਮਾ ਮੈਨੂੰ ਗੱਲ ਆਏਗਾ। ਹਰ ਜੀ ਹੰਕਾਰ ਨਾ ਪਾਵੇ, ਹਰੀ ਨੂੰ ਹੰਕਾਰ ਇਹ ਅੱਛਾ ਨਹੀਂ ਲੱਗਦਾ ਹੈ। ਤੋ ਇਸ ਲਈ ਤੂੰ ਬਾਜ਼ ਆਉਣਾ ਹੈ, ਤੂੰ ਆਪਣੇ ਆਪ ਦਾ ਬਚਾਵ ਦਾ ਸਾਧਨ ਜੁਟਾਉਣਾ ਹੈ। ਇਹ ਮਹਾਂਪੁਰਸ਼ ਸੰਤ ਜਨਾਂ ਨੇ ਇੱਕ ਪ੍ਰਯਾਸ ਕੀਤੇ ਹਨ, ਯਤਨ ਕੀਤੇ ਹਨ ਅਤੇ ਦਾਸ ਹੋਰ ਅਧਿਕ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ ਕਿਉਂਕਿ ਸਮਾਂ ਕਾਫੀ ਅੱਗੇ ਵੱਧ ਚੁੱਕਾ ਹੈ ਔਰ ਇੱਥੇ ਪਟਿਆਲੇ ਪਹੁੰਚ ਕੇ ਆਪ ਸਾਰਿਆਂ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹਾਸਿਲ ਹੋ ਰਹੀ ਹੈ। ਜਿੱਥੇ ਰਾਤ ਵੀ ਦਾਸ ਨੇ ਜ਼ਿਕਰ ਕੀਤਾ ਔਰ ਅੱਜ ਵੀ ਗੀਤ ਦੇ ਵਿੱਚ ਜ਼ਿਕਰ ਹੋਇਆ ਕਿ ਬਚਪਨ ਦਾ ਕਾਫੀ ਹਿੱਸਾ ਇਸੇ ਸ਼ਹਿਰ ਵਿੱਚ ਬਿਤਾਉਣ ਨੂੰ ਮਿਲਿਆ, ਜਦ ਇੱਥੇ YPS ਵਿੱਚ 6 ਸਾਲ ਬਿਤਾਉਣ ਨੂੰ ਮਿਲੇ ਔਰ ਇੱਥੇ ਦੇ ਅਨੇਕਾਂ ਬਜ਼ੁਰਗਾਂ ਦਾ ਪਿਆਰ ਦੁਲਾਰ ਮਿਲਦਾ ਰਿਹਾ। ਤੋ ਇਸ ਤਰ੍ਹਾਂ ਦੇ ਨਾਲ ਇੱਥੇ ਆ ਕੇ ਬਹੁਤ ਖੁਸ਼ੀ ਹਾਸਿਲ ਹੋਈ ਹੈ ਔਰ ਇਹੀ ਅਰਦਾਸ ਕਿ ਦਾਤਾਰ ਕਿਰਪਾ ਕਰੇ, ਸਭਨਾਂ ਨੂੰ ਸੋਝੀ ਦੇਵੇ, ਸੁਮਤ ਦੇਵੇ ਤਾਂ ਕਿ ਸਾਰੇ ਉਹ ਕੰਮ ਕਰਨ ਇਸ ਧਰਤੀ ਦੇ ਉੱਤੇ ਜਿਹੜੇ ਕਿ ਆਪਣੇ ਔਰ ਦੂਸਰਿਆਂ ਦੇ ਲਈ ਭਲਾਈ ਦੇ ਰੂਪ ਵਿੱਚ ਹਨ, ਹਰ ਕਿਸੇ ਦਾ ਭਲਾ ਹੋਵੇ, ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਅਰਦਾਸਾਂ ਪਹਿਲੇ ਵੀ ਕੀਤੀਆਂ ਗਈਆਂ ਹਨ ਔਰ ਅੱਜ ਵੀ ਇਹ ਪ੍ਰਾਰਥਨਾਵਾਂ ਅਰਦਾਸਾਂ ਇਹ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਦਾ ਬੁਰਾ ਨਾ ਹੋਵੇ, ਸਭ ਦਾ ਭਲਾ ਹੋਵੇ, ਸਾਰੇ ਆਪਣੇ ਮਾਲਕ ਖਾਲਕ ਨਾਲ ਜੁੜਨ ਔਰ ਇਸ ਨੂੰ ਆਧਾਰ ਬਣਾ ਕੇ ਮਾਨਵਤਾ ਇਨਸਾਨੀਅਤ ਦੀ ਡਗਰ ਦੇ ਉੱਤੇ ਇਸ ਰਸਤੇ ਦੇ ਉੱਤੇ ਸਾਰੇ ਚਲਦੇ ਚਲੇ ਜਾਣ। ਇਹ ਇੱਕ ਸ਼ੁਭਕਾਮਨਾ ਪ੍ਰਾਰਥਨਾ ਅਰਦਾਸ ਹੈ। ਤੋ ਇੱਕ ਥੋੜ੍ਹੇ ਦਿਨਾਂ ਦੀ ਯਾਤਰਾ ਦਾ ਇਹ ਆਖਰੀ ਪੜਾਵ ਪਟਿਆਲਾ ਆਰੰਭ ਹੋਈ ਸੀ। ਇਹ ਯਾਤਰਾ 5 ਤਾਰੀਖ ਸ਼ਾਮ ਨੂੰ ਜਦ ਚੰਡੀਗੜ੍ਹ ਪੁੱਜਣਾ ਹੋਇਆ ਔਰ 6 ਤਰੀਕ ਇਤਵਾਰ ਚੰਡੀਗੜ੍ਹ ਕਰਕੇ ਔਰ ਸੋਮਵਾਰ ਨੂੰ ਸ਼ਿਮਲਾ ਔਰ ਅਗਲੇ ਹੀ ਦਿਨ ਹਿਮਾਚਲ ਪ੍ਰਦੇਸ਼ ਦੇ ਅਗਲੇ ਰਿਮੋਟ ਇਲਾਕਿਆਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਜਿੱਥੇ ਪਹਿਲੇ ਕਦੀ ਜਾਣ ਦਾ ਅਵਸਰ ਨਹੀਂ ਮਿਲਿਆ ਸੀ। ਕਿਨੌਰ ਦੇ ਵੀ ਅਨੇਕਾਂ ਥਾਂ 'ਤੇ ਜਾ ਕੇ ਉੱਥੋਂ ਦੇ ਪਹਾੜੀ ਸੰਤਾਂ ਦੇ, ਉਹਨਾਂ ਦੀ ਸ਼ਰਧਾ, ਉਹਨਾਂ ਦੀ ਭਗਤੀ, ਉਹਨਾਂ ਦਾ ਭੋਲੇ ਭਾਵ ਇਹ ਵੇਖਣ ਨੂੰ ਮਿਲੇ, ਜਿਹੜੇ ਕਿ ਐਸੀ ਥਾਵਾਂ 'ਤੇ ਵੱਸਦੇ ਹਨ ਜਿੱਥੇ ਕਿ ਟਰਾਂਸਪੋਰਟੇਸ਼ਨ ਤੱਕ ਵੀ ਪੁੱਜਣ ਦੇ ਲਈ ਉਹਨਾਂ ਨੂੰ ਕਿੰਨਾ ਪਗਡੰਡੀਆਂ ਤੋਂ ਆਉਣਾ ਜਾਣਾ ਪੈਂਦਾ ਹੈ। ਉਹਨਾਂ ਦੇ ਵੀ ਉਹ ਸ਼ਰਧਾ ਅਤੇ ਪਿਆਰ ਦੇਖਣ ਨੂੰ ਮਿਲਿਆ। ਔਰ ਇਸ ਤਰ੍ਹਾਂ ਦੇ ਨਾਲ ਇਹ ਚੰਦ ਰੋਜ਼ ਦੀ ਯਾਤਰਾ ਦਾ ਇਹ ਆਖਰੀ ਪੜਾਅ ਪਟਿਆਲਾ, ਤੋ ਇਸ ਲਈ ਦਾਸ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ ਹੈ ਕਿ ਮਾਲਿਕ ਨੇ ਮੌਕਾ ਬਖਸ਼ਿਆ ਕਿ ਥਾਂ ਥਾਂ 'ਤੇ ਵਸਣ ਵਾਲੇ ਮਹਾਂਪੁਰਸ਼ਾਂ ਦੇ, ਭਗਤਾਂ ਦੇ, ਹੋਰ ਵੀ ਅਨੇਕਾਂ ਸੱਜਣ ਪੁਰਸ਼ਾਂ ਦੇ ਜਿੱਥੇ ਜਿੱਥੇ ਵੀ ਵਸਦੇ ਔਰ ਸਤਸੰਗ ਦਾ ਹਿੱਸਾ ਬਣੇ ਔਰ ਜਿਸ ਜਿਸ ਤੋਂ ਵੀ ਸਹਿਯੋਗ ਮਿਲਿਆ, ਤੋ ਇਹ ਬਹੁਤ ਹੀ ਖੁਸ਼ੀ ਹੋਈ ਹੈ। ਔਰ ਦਾਤਾਰ ਸਭਨਾ ਦੇ ਉੱਤੇ ਐਸੀ ਮਿਹਰ ਅਤੇ ਕਿਰਪਾ ਕਰੇ। ਔਰ ਦਾਸ ਨੂੰ ਪੰਜਾਬ ਬਹੁਤ ਘੱਟ ਆਉਣ ਦਾ ਅਵਸਰ ਮਿਲਦਾ ਹੈ ਔਰ ਇੱਥੇ ਆ ਕੇ ਫਿਰ ਪੰਜਾਬੀ ਬੋਲਣਾ ਵੀ ਥੋੜ੍ਹੀ ਕਠਿਨ ਹੋ ਜਾਂਦੀ ਹੈ ਕਿਉਂਕਿ ਹਿੰਦੀ ਵਿੱਚ ਹੀ ਸਾਰਾ ਸਾਲ ਬੋਲਣਾ ਔਰ ਕਈ ਦਫ਼ਾ ਤਾਂ ਸ਼ਬਦ ਐਸੇ ਉਖੜਦੇ ਹਨ ਕਿ ਜਿਵੇਂ ਇੰਗਲੈਂਡ ਵੀ ਜਾਂਦੇ ਹਾਂ ਅਤੇ ਉੱਥੇ ਵੀ ਹਮਨੇ ਤੁਮੇ ਆਖਿਆ ਥਾ। ਤੋ ਇਸ ਤਰ੍ਹਾਂ ਦੇ ਨਾਲ ਕਿਤੇ ਵਿੱਚ ਹਿੰਦੀ ਦੇ ਵਿੱਚ ਪੰਜਾਬੀ ਔਰ ਪੰਜਾਬੀ ਦੇ ਵਿੱਚ ਹਿੰਦੀ ਆ ਜਾਂਦੀ ਹੈ। ਤੋ ਇਸੇ ਤਰ੍ਹਾਂ ਦੇ ਨਾਲ ਦਾਤਾਰ ਕਿਰਪਾ ਕਰੇ, ਖੁਸ਼ੀਆਂ ਖੇੜੇ, ਸਭਨਾਂ ਨੂੰ ਪ੍ਰਦਾਨ ਕਰੇ। ਸਤਿ ਸੰਗਤ ਜੀ, ਧੰਨਵਾਦ।